SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਇੱਕ ਵਾਰ ਫਿਰ ਨਿਗਾਹ ਜਿਹਾ ਅਦਬ ਭਰਿਆ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਔਰ ਅੱਜ ਅਸੀਂ ਆਪਣੇ ਸੁਣਨ ਵਾਲੇ ਨੇ ਜਿਹੜੇ ਜਿੱਦਾਂ ਕਿ ਉਹਨਾਂ ਦੀ ਹਰ ਜੁਮੇ ਨੂੰ ਮੁਲਾਕਾਤ ਹੈ ਜਿਹੜੀ ਉਹ ਲਹਿੰਦੇ ਪੰਜਾਬ ਤੋਂ ਕਿਸੇ ਮਹਾਨ ਹਸਤੀ ਦੇ ਨਾਲ ਕਰਾਉਂਦੇ ਹਾਂ। ਅੱਜ ਦੀ ਜਿਹੜੀ ਅਸੀਂ ਗੱਲਬਾਤ ਜਾਂ ਜਿਹੜੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾ ਰਹੇ ਹਾਂ, ਗੱਲ ਇਹ ਹੈ ਕਿ ਪੇਂਡੂ ਰਹਿਤਲ ਦਾ ਬੰਦਾ ਹੋਵੇ ਤੇ ਉਹ ਹੱਲ ਛੱਡ ਕੇ ਕਲਮ ਫੜੇ ਜਾਂ ਕੋਈ ਹੋਰ ਕੰਮ ਆ ਜਿਹੜਾ ਉਹਨੂੰ ਗੱਲ ਲਾਵੇ, ਉਹ ਆਪਣਾ ਝਾੜ ਔਰ ਪੈਦਾਵਾਰ ਪੂਰੀ ਲੈਂਦਾ। ਸੋ ਅੱਜ ਪੱਤਰਕਾਰੀ ਨਾਲ ਜੁੜਿਆ ਇੱਕ ਇਹੋ ਜਿਹਾ ਬੰਦਾ, ਇੱਕ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਹੱਲ ਛੱਡ ਕੇ ਕਲਮ ਫੜਿਆ ਔਰ ਫਿਰ ਉਹਦੇ 'ਚੋਂ ਪੂਰਾ ਝਾੜ ਲਿਆ, ਪੂਰੀ ਪੈਦਾਵਾਰ ਲਈ ਆਪਣਾ ਆਪ ਬਣਵਾਇਆ ਔਰ ਇਸ ਖੇਤਰ ਦੇ ਵਿੱਚ ਆਪਣਾ ਨਾਂ ਆ ਜਿਹੜਾ ਉਹ ਕਮਾਇਆ, ਮੇਰੀ ਮੁਰਾਦ ਆ ਮੀਆਂ ਹਬੀਬੁੱਲਾ ਸਾਹਿਬ ਤੋਂ। ਇਹਨਾਂ ਦੇ ਬਾਰੇ ਦੱਸਦਾ ਜਾਵਾਂ ਕਿ ਮੀਆਂ ਹਬੀਬੁੱਲਾ ਨੇ ਜਿਹੜੇ ਪਾਕਿਸਤਾਨ 'ਚ ਰੋਜ਼ ਛਪਣ ਵਾਲੇ ਇੱਕ ਅਖਬਾਰ ਤੋਂ ਇਹਨਾਂ ਨੇ ਆਪਣੀ ਨੌਕਰੀ ਸ਼ੁਰੂ ਕੀਤੀ ਔਰ ਅੱਜ ਕੱਲ੍ਹ ਇਹ ਪਾਕਿਸਤਾਨ ਦੇ ਰੋਜ਼ ਛਪਣ ਵਾਲੇ ਅਖਬਾਰ ਰੋਜ਼ਨਾਮਾ ਦਿਨ ਜਾਂ ਰੋਜ਼ ਛਪਣ ਹਰ ਦਿਨ ਦੇ ਐਡੀਟਰ ਨੇ ਜਾਂ ਉਹਦੇ ਸਰਪੰਚ ਨੇ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਵਿਚਾਰ ਵਟਾਂਦਰਾ ਕਰਾਂਗੇ। ਅਸਲਾਮ ਅਲੈਕੁਮ ਸਰ।
ਵਾਲੇਕੁਮ ਸਲਾਮ।
ਧੰਨ ਭਾਗ ਮੇਰੇ ਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਲੱਭਾ ਔਰ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਮਿਲਿਆ, ਤੇ ਮੇਰਾ ਖਿਆਲ ਹੈ ਕਿ ਇਸ ਤੋਂ ਪਹਿਲਾਂ ਸ਼ਾਇਦ ਪੰਜਾਬੀ 'ਚ ਕੋਈ ਇੰਟਰਵਿਊ ਨਾ ਤੁਸੀਂ ਦਿੱਤਾ ਹੋਵੇ, ਉਹਦਾ ਤੇ ਅਸੀਂ ਰੋਜ਼ ਟੀਵੀ ਦੇ ਵੇਖਦੇ ਤੁਹਾਨੂੰ।
ਨਹੀਂ, ਮੈਂ ਪੰਜਾਬੀ 'ਚ ਇੰਟਰਵਿਊ ਤਾਂ ਨਹੀਂ ਦਿੱਤਾ, ਲੇਕਿਨ ਪੰਜਾਬੀ ਦੇ ਮੁਖਤਲਿਫ ਪ੍ਰੋਗਰਾਮਾਂ 'ਚ ਜ਼ਰੂਰ ਸ਼ਰੀਕ ਹੁੰਦੇ ਰਹੇ ਹਾਂ। ਬਲਕਿ ਮੈਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪੰਜਾਬੀ ਕਾਨਫਰੰਸਾਂ 'ਚ ਵੀ ਸ਼ਿਰਕਤ ਕੀਤੀ ਔਰ ਪੰਜਾਬੀ ਨਾਲ ਇੱਕ ਖਾਸ ਲਗਾਓ ਹੈ। ਤਾਂ ਜ਼ਾਹਿਰ ਮਾਂ ਬੋਲੀ ਹੈ, ਬੇਸ਼ੱਕ ਉਰਦੂ 'ਚ ਮੈਂ ਪੱਤਰਕਾਰੀ ਕਰਨਾ, ਲੇਕਿਨ ਇਹ ਕਿ ਮਾਂ ਬੋਲੀ ਦੇ ਨਾਲ ਜਿਹੜਾ ਇੱਕ ਰਿਸ਼ਤਾ ਉਹਨੂੰ ਤਾਂ ਨਹੀਂ ਤੁਤਕਾਰਿਆ ਜਾ ਸਕਦਾ ਨਾ।
ਜੀ, ਜਿਸ ਤਰ੍ਹਾਂ ਕਿ ਤੁਸੀਂ ਗੱਲਬਾਤ ਦੇ ਵਿੱਚੋਂ ਮਾਂ ਬੋਲੀ ਦੇ ਨਾਲ ਇਹਨਾਂ ਦਾ ਨਿੱਘ ਪਿਆਰ ਹੈ ਜਿਹੜਾ ਉਹ ਮਹਿਸੂਸ ਕੀਤਾ ਹੋਏਗਾ, ਸੁਣਨ ਵਾਲੇ ਨੂੰ ਦੱਸ ਜਾਈਏ ਕਿ ਮੀਆਂ ਹਬੀਬੁੱਲਾ ਹੋਣੇ ਨੇ ਜਿਹੜੇ ਇਹ ਐਡੀਟਰ ਡੇਲੀ ਦਿਨ ਤੇ ਹੈ ਹੀ ਹੈ ਨੇ, ਇਸ ਤੋਂ ਅੱਡ ਪਾਕਿਸਤਾਨੀ ਟੀਵੀ ਚੈਨਲਾਂ ਦੇ ਉੱਤੇ ਤੁਸੀਂ ਇਹਨਾਂ ਨੂੰ ਇੱਕ ਸਿਆਸੀ ਪੰਡਤ ਦੇ ਤੌਰ ਤੇ ਵੇਖਦੇ, ਜੇ ਮੁਲਕੀ ਸਿਆਸੀ ਹਾਲ ਹਾਲਾਤ ਨੇ ਜਿਹੜੇ ਉਹਦੇ ਤੇ ਇਹ ਇਡੀਆਂ ਗੂੜੀਆਂ ਗੱਲਾਂ ਕਰਦੇ ਨੇ ਕਿ ਕਈ ਵਾਲ ਔਰ ਕਈ ਗੰਢਾਂ ਨੇ ਜਿਹੜੀਆਂ ਉਹ ਖੁੱਲ੍ਹ ਕੇ ਸਾਹਮਣੇ ਆ ਜਾਂਦੀਆਂ ਔਰ ਫਿਰ ਕੁਝ ਦਿਨ ਲੰਘਣ ਤੋਂ ਬਾਅਦ ਪਤਾ ਲੱਗਦਾ ਕਿ ਹਾਂ, ਉਹ ਸਵੇਰੇ ਸਵੇਰੇ ਟੀਵੀ ਤੇ ਬਹਿ ਕੇ ਜਿਹੜੀ ਗੱਲ ਉਹਨਾਂ ਨੇ ਕੀਤੀ ਸੀਗੀ ਉਹ ਖਰੀ ਹੋ ਗਈ ਹੈ। ਔਰ ਲਹਿੰਦੇ ਪੰਜਾਬ ਤੋਂ ਇੱਥੋਂ ਦੀ ਜਿਹੜੀ ਰਿਆਸਤੀ ਮਿਨਿਸਟਰੀ ਹੈ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਐਂਡ ਕਲਚਰ ਦੀ, ਉਹਨਾਂ ਨੇ ਇਹਨਾਂ ਨੂੰ ਨੋਮੀਨੇਟ ਕੀਤਾ ਹੈ ਜਾਂ ਕਹਿ ਲਵੋ ਕਿ ਇਹਨਾਂ ਨੂੰ ਚੁਣ ਕੇ ਮਰਕਜ਼ੀ ਕੇਂਦਰ ਸਰਕਾਰ ਨੂੰ ਇਹਨਾਂ ਦਾ ਨਾਂ ਘੱਲਿਆ ਹੈ ਕਿ ਇਹਨਾਂ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਪਰਫਾਰਮਿੰਗ ਆਰਟ ਐਵਾਰਡ ਸਦਾਰਤੀ ਤਮਗਾ ਬਰਾਏ ਹੁਸਨੇ ਕਾਰਕਰਦਗੀ ਦੇ ਨਾਲ ਨਵਾਜਿਆ ਜਾਏ, ਇਹ ਇਹਨਾਂ ਦੀਆਂ ਸੇਵਾਵਾਂ ਦਾ ਇਤਰਾਫ਼ ਆ। ਸੋ 1965 ਦੇ ਵਿੱਚ ਵਾਲਟਨ ਲਾਹੌਰ 'ਚ ਜੰਮਣ ਵਾਲੇ ਮੀਆਂ ਹਬੀਬੁੱਲਾ ਸਾਹਿਬ ਨੂੰ ਮੈਂ ਇਹ ਪੁੱਛਾਂਗਾ ਕਿ ਆਪਣੇ ਪਿਛੋਕੜ ਬਾਰੇ ਦੱਸਿਆ ਜੇ, ਜੰਮਪਲ ਇੱਥੋਂ ਦੀ ਇਹ ਵੱਡੇ ਮਹਾਜਰ ਸਨ ਜਾਂ ਇੱਥੇ ਜਿਹੜੀ ਕਹਿ ਲਵੋ ਕਿ ਨਿੱਕੇ ਹੁੰਦਿਆਂ ਤੋਂ ਲੈ ਕੇ ਉਗੜਨ ਤੱਕ ਦਾ ਵੇਲਾ, ਉਹ ਕੋਈ ਯਾਦ ਜਿਹੜੀ ਹੈ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ।
ਅਸੀਂ ਜੀ ਕਿਉਂਕਿ ਬੈਕਗਰਾਉਂਡ ਜਿਹੜਾ ਜ਼ਿਮੀਂਦਾਰਾਂ ਘਰ ਤੋਂ ਆ ਅਤੇ ਹਲ ਵਾਹੁਣ ਵਾਲੇ ਲੋਕ ਸਾਂ, ਜਿਹੜੇ ਦਾਦਾ ਜੀ ਸਨ ਉਹ ਅੰਮ੍ਰਿਤਸਰ ਤੋਂ ਹਿਜਰਤ ਕਰਕੇ ਆਏ ਸਨ ਪਾਕਿਸਤਾਨ ਔਰ ਇੱਥੇ ਇੱਕ ਜੀ ਟੀ ਰੋਡ ਦੇ ਉੱਤੇ ਪਿੰਡ ਆ ਸਲਾਮਤਪੁਰਾ, ਉੱਥੇ ਉਹਨਾਂ ਦੀ ਰਾਏ ਸੀ। ਜ਼ਮੀਨ ਚੂੰਕਿ ਸਾਨੂੰ ਇੱਥੇ ਅਲਾਟ ਹੋਈ ਵਾਲਟਨ ਰੋਡ 'ਤੇ, ਫਿਰ ਇੱਥੇ ਹੀ ਵਾਲਦ ਇੱਥੇ ਆ ਗਿਆ ਔਰ ਮੇਰੀ ਪੈਦਾਇਸ਼ ਵੀ ਇੱਥੋਂ ਦੀ ਵਾਲਟਨ ਰੋਡ ਦੀ ਹੈ। ਇੱਥੇ ਇੱਕ ਉਸ ਟਾਈਮ 'ਤੇ ਆਬਾਦੀ ਨਹੀਂ ਸੀ, ਬਿਲਕੁਲ ਇੱਕ ਡੇਰਾ ਜਿਹਾ ਸੀ ਔਰ ਇਸ ਹਵਾਲੇ ਦੇ ਨਾਲ ਜਿਹੜਾ ਨਾ ਚੂੰਕਿ ਸ਼ੁਰੂ ਤੋਂ ਹੀ ਇੱਕ ਡਰ ਔਰ ਖੌਫ ਕੋਈ ਸੀ ਕਿ ਅਸੀਂ ਅਲੱਗ ਥਲੱਗ ਇਕੱਲੇ ਰਹਿੰਦੇ ਸਾਂ, ਅਤੇ ਉਹਦੀ ਵਜ੍ਹਾ ਤੋਂ ਹੀ ਸ਼ਾਇਦ ਮੇਰਾ ਖਿਆਲ ਹੈ ਕਿ ਗਰੂਮਿੰਗ ਇਸ ਤਰੀਕੇ ਦੀ ਹੋਈ ਹੈ, ਮਾਂ ਪਿਓ ਨੇ ਪਰਵਰਿਸ਼ ਇਸ ਤਰ੍ਹਾਂ ਦੀ ਕੀਤੀ ਕਿ ਵੱਡੇ ਹੋ ਕੇ ਵੀ ਫਿਰ ਜਿਹੜਾ ਔਰ ਖਾਸ ਕਰਕੇ ਪੱਤਰਕਾਰੀ ਦੇ ਵਿੱਚ ਮੈਨੂੰ ਇਸ ਚੀਜ਼ ਨੇ ਬਹੁਤ ਸਾਰਾ ਸਾਥ ਦਿੱਤਾ ਕਿ ਬਿਲਾ ਖੌਫ ਹਰ ਕੰਮ ਕੀਤਾ ਦੁਨੀਆ ਦੇ ਵਿੱਚ, ਜੋ ਵੀ ਕਦੀ ਵੀ ਕਿਸੇ ਮਾਮਲੇ ਦੇ ਵਿੱਚ ਖੌਫ ਮਹਿਸੂਸ ਨਹੀਂ ਕੀਤਾ ਕਿ ਜੋ ਕੁਛ ਮੈਂ ਕਰਨਾ ਪਿਆ ਇਹਦਾ ਅੰਜਾਮ ਕੀ ਹੋਏਗਾ, ਜੋ ਮਹਿਸੂਸ ਕੀਤਾ ਉਹ ਫਿਰ ਲੋਕਾਂ ਨੂੰ ਦੱਸਿਆ ਔਰ ਇਸ ਕਰਕੇ ਆਪਣਾ ਜ਼ਮੀਰ ਵੀ ਮੁਤਮਿਨ ਹੈ।
ਸਰ, ਆਪਣੀ ਮੁੱਢਲੀ ਜੰਮਪਲ ਦੇ ਨਾਲ ਨਾਲ ਮੁੱਢਲੀ ਪੜ੍ਹਾਈ ਹੈ ਜਿਹੜੀ, ਉਸ ਬਾਰੇ ਵੀ ਦੱਸੋ ਕਿਉਂਕਿ ਦੱਸ ਦਿੱਤਾ ਕਿ ਤੁਸੀਂ ਪੱਕੇ ਠੇਠ ਲਾਹੌਰੀਏ ਜੇ।
ਇਹਦੇ ਕੋਈ ਸ਼ੱਕ ਨਹੀਂ ਜੀ ਕਿ ਅਸੀਂ ਲਾਹੌਰੀ ਹਾਂ, ਲੇਕਿਨ ਲਾਹੌਰ ਦਾ ਜਿਹੜਾ ਅਸਰ ਰੰਗ ਹੈ ਨਾ ਉਹ ਸਾਡੇ 'ਤੇ ਨਹੀਂ ਚੜਿਆ, ਕਿਉਂਕਿ ਅਸੀਂ ਲਾਹੌਰ ਦੀ ਇੱਕ ਪਸਮਾਨਦਾ ਇਲਾਕੇ 'ਚ ਨਵਾਹੀ ਇਲਾਕੇ 'ਚ ਰਹਿੰਦੇ ਸਾਂ ਅਤੇ ਉਹ ਇੱਕ ਪੇਂਡੂ ਬੈਕਗਰਾਊਂਡ ਜਿਹੜਾ ਆ ਉਹ ਹੀ ਜ਼ਿਆਦਾ ਡੋਮੀਨੇਟ ਕਰਦਾ ਆ। ਅਤੇ ਜਿਹੜੀ ਪੜ੍ਹਾਈ ਉਹ ਵੀ ਮੈਂ ਸਮਝਣਾ ਕਿ ਅਸੀਂ ਇਹ ਟਾਟ ਦੇ ਸਕੂਲ ਤੋਂ ਆਮ ਜਿਹੇ ਸਟੂਡੈਂਟ ਦੇ ਤੌਰ 'ਤੇ ਕੀਤੀ ਔਰ ਫਿਰ ਉਸ ਤੋਂ ਬਾਅਦ ਇਹ ਚੂੰਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਸੀ ਕੋਈ ਅੱਛੇ ਸਕੂਲ ਨਹੀਂ ਸਨ ਹੈ ਔਰ ਫਿਰ ਨਾ ਹੀ ਇੰਨੀਆਂ ਸਹੂਲਤਾਂ ਸਨ, ਪੈਦਲ ਰੋਜ਼ ਜਾਂਦੇ ਸਾਂ ਪੈਦਲ ਵਾਪਸ ਆਉਂਦੇ ਸਾਂ। ਫਿਰ ਮਿਡਲ ਸਕੂਲ ਸੀ ਸਾਡਾ, ਉੱਥੋਂ ਮੈਂ ਮਿਡਲ ਕੀਤਾ, ਫਿਰ ਇੱਥੋਂ ਕੋਈ 10-12 ਕਿਲੋਮੀਟਰ ਦੂਰ ਸਦਰ ਉੱਥੇ ਹਾਈ ਸਕੂਲ ਸੀ, ਉੱਥੋਂ ਜਾ ਕੇ ਮੈਟ੍ਰਿਕ ਕੀਤਾ ਔਰ ਫਿਰ ਉਸ ਤੋਂ ਬਾਅਦ ਦਿਆਲ ਸਿੰਘ ਕਾਲਜ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਔਰ ਪੰਜਾਬ ਯੂਨੀਵਰਸਿਟੀ ਤੋਂ ਐਮ ਏ ਕੀਤਾ।
1988 ਦੇ ਵਿੱਚ ਪੱਤਰਕਾਰੀ ਨਾਲ ਜੁੜਨ ਦੀ ਜਿਹੜੀ ਅਸਲ ਕਹਾਣੀ ਹੈ, ਐਕਸੀਡੈਂਟਲੀ ਸੀਗਾ, ਤਿਆਰੀ ਕਰਕੇ ਗਏ ਜਾਂ ਕਸਮ ਖਾ ਲਈ ਕਿ ਇਸ ਤੋਂ ਅੱਡ ਕੋਈ ਕੰਮ ਨਹੀਂ ਕਰਨਾ?
ਜੀ, ਚੂੰਕਿ ਅਮੂਮਨ ਜਿਹੜੇ ਪੇਂਡੂ ਲੋਕ ਹੁੰਦੇ ਨੇ ਉਹਨਾਂ ਦੇ ਵਡੇਰੇ ਜਿਹੜੇ ਨੇ ਉਹ ਇਹੋ ਹੀ ਚਾਹੁੰਦੇ ਨੇ ਸਾਡੇ ਪੁੱਤਰ ਜਿਹੜੇ ਨੇ ਉਹ ਸਰਕਾਰੀ ਮੁਲਾਜ਼ਮਤ ਕਰਨ, ਤੇ ਮੇਰੇ ਵੀ ਵਾਲਦ ਇਹੋ ਹੀ ਚਾਹੁੰਦੇ ਸਨ ਕਿ ਮੁੰਡਾ ਸਾਡਾ ਜਿਹੜਾ ਉਹ ਪੜ੍ਹ ਲੈ ਕੇ ਤੇ ਕੋਈ ਸਰਕਾਰੀ ਨੌਕਰੀ ਕਰੇ, ਕੋਈ ਉਹਦਾ ਵਜ਼ਕਾ ਹੋਵੇ। ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਸਰਕਾਰੀ ਨੌਕਰੀ ਮੇਰੇ ਨਾਲ ਵੀ ਹੋਰ ਵੀ ਕਈ ਚੀਜ਼ਾਂ ਐਸੀਆਂ ਨੇ ਸ਼ੋਭੇ ਐਸੇ ਨੇ ਜਿੱਥੇ ਮੈਂ ਅੱਲਾਹ ਤਾਲਾ ਨੇ ਬਹੁਤ ਇੱਜ਼ਤ ਰੱਖੀ ਹੈ। ਅਤੇ ਮੈਂ ਨਾ ਇੱਕ ਕੰਮ ਦੇ ਸਿਲਸਿਲੇ 'ਚ ਪਾਕਿਸਤਾਨ ਦਾ ਸਭ ਤੋਂ ਵੱਡਾ ਅਖਬਾਰ ਜਿਹੜਾ ਜੰਗ, ਉੱਥੇ ਇੱਕ ਦੋ ਦਫ਼ਾ ਮੈਨੂੰ ਜਾਣ ਆਉਣ ਹੋਇਆ ਸਟੂਡੈਂਟ ਲਾਈਫ ਦੇ ਵਿੱਚ। ਅਤੇ ਮੈਂ ਫਿਰ ਉੱਥੋਂ ਹੀ ਠਾਣ ਲਈ ਕਿ ਨਹੀਂ ਮੈਂ ਜਿਹੜੀ ਨਾ ਪੱਤਰਕਾਰੀ ਕਰਨੀ ਹੈ, ਔਰ ਫਿਰ ਉਸ ਤੋਂ ਬਾਅਦ ਮੈਂ ਉਹਦੇ 'ਤੇ ਅਮਲ ਕੀਤਾ। ਮੈਂ ਬੜੀ ਤਗੋਦੋ ਕੀਤੀ, ਬੜੀ ਮੁਸ਼ਕਲ ਦੇ ਨਾਲ ਇੱਕ ਆਰਜ਼ੀ ਨੌਕਰੀ ਮਿਲੀ ਜੰਗ ਅਖਬਾਰ 'ਚ। 1988 ਦੇ ਵਿੱਚ ਇਲੈਕਸ਼ਨ ਹੋਏ, ਜ਼ਿਆਉਲਾਕ ਨੇ ਅਸੈਂਬਲੀਆਂ ਤੋੜ ਕੇ ਅਤੇ ਇਲੈਕਸ਼ਨ ਅਨਾਊਂਸ ਕੀਤੇ, ਅਤੇ ਜੰਗ ਵਾਲਿਆਂ ਨੇ ਇਲੈਕਸ਼ਨ ਸੈੱਲ ਕਾਇਮ ਕੀਤਾ। ਉਹਦੇ ਵਿੱਚ ਇੱਕ ਆਰਜ਼ੀ ਨੌਕਰੀ ਸੀ 3 ਮਹੀਨੇ ਦੀ, ਉੱਥੋਂ ਸ਼ੁਰੂ ਕੀਤਾ। ਲੇਕਿਨ ਮੇਰੀ ਪਰਫਾਰਮੈਂਸ ਐਡੀ ਜ਼ਬਰਦਸਤ ਸੀ ਕਿ ਜਦੋਂ ਉਹ ਟੈਨਿਊਰ ਖਤਮ ਹੋਇਆ ਅਤੇ ਸਾਰੇ ਲੋਕ ਫਾਰਗ ਕਰ ਦਿੱਤੇ ਗਏ, ਅਸੀਂ ਸਿਰਫ 2 ਲੋਕ ਸਾਂ ਜਿਨ੍ਹਾਂ ਨੂੰ ਉਹਨਾਂ ਨੇ ਪਰਮਾਨੈਂਟ ਕੀਤਾ।
ਅੱਛਾ ਸਰ, ਪਾਕਿਸਤਾਨ ਦੇ ਵਿੱਚ ਪੱਤਰਕਾਰੀ, ਜ਼ਾਹਿਰ ਹੈ ਕਿ ਤੁਹਾਡੇ ਦੌਰ ਵਾਲੀਆਂ ਔਕਲਾਂ ਨੇ ਜਿਹੜੀਆਂ ਅੱਜ ਦੇ ਪੱਤਰਕਾਰ ਨੇ, ਅੱਜ ਦੇ ਜਰਨਲਿਸਟ ਨੇ ਨਹੀਂ ਵੇਖੀਆਂ। ਜੋ ਖੇਚਲਾਂ ਤੁਸੀਂ ਚੱਲੀਆਂ ਉਸ ਤੋਂ ਬਾਅਦ ਅੱਜ ਪਾਕਿਸਤਾਨ 'ਚ ਪੱਤਰਕਾਰੀ ਨੂੰ ਕਿੰਨਾ ਆਜ਼ਾਦ ਵੇਖਦੇ ਜੇ, ਔਰ ਸਰਕਾਰ ਦਾ ਇਹਦੇ 'ਤੇ ਅੱਜ ਵੀ ਅਸਰ ਆ ਜਿਹੜਾ ਉਹ ਕਿੰਨਾ ਵੇਖਦੇ ਜੇ?
ਹਮੇਸ਼ਾ ਸਰਕਾਰਾਂ ਦਾ ਅਸਰ ਤਾਂ ਹੁੰਦਾ ਆ, ਲੇਕਿਨ ਉਹ ਕਿਸੇ ਹੱਦ ਤੱਕ ਹੁੰਦਾ। ਇੱਕ ਮੈਂ ਤੁਹਾਨੂੰ ਦੱਸਾਂ, ਜਰਨਲਿਸਟ ਵਾਸਤੇ ਕੋਈ ਚੀਜ਼ ਜਿਹੜੀ ਨਾ ਉਹ ਨਾਕਾਬਲੇ ਇਸ਼ਾਤ ਨਹੀਂ ਹੁੰਦੀ। ਹਰ ਚੀਜ਼ ਜਿਹੜੀ ਹੈ ਨਾ ਉਹ ਛਪਣ ਵਾਲੀ ਵੀ ਹੁੰਦੀ ਹੈ, ਕਹਿਣ ਵਾਲੀ ਵੀ ਹੁੰਦੀ ਹੈ, ਲੇਕਿਨ ਉਹਨੂੰ ਅਸਲ 'ਚ ਗੱਲ ਹੈ, ਤਰੀਕਾ ਤੁਹਾਨੂੰ ਆਉਣਾ ਚਾਹੀਦਾ ਕਿ ਤੁਹਾਡੇ 'ਚ ਇੰਨੇ ਕੁ ਗਟਸ ਹੋਣੇ ਚਾਹੀਦੇ ਨੇ ਕਿ ਤੁਸੀਂ ਆਪਣੀ ਗੱਲ ਜਿਹੜੀ ਹੈ ਉਹਨੂੰ ਕਹਿ ਸਕੋ। ਅਤੇ ਉਹ ਕੋਈ ਸੰਸਰ ਨਹੀਂ ਹੁੰਦਾ, ਹਮੇਸ਼ਾ ਬਾਅਦ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਤੁਸੀਂ ਐਡੇ ਸਫਿਸਟੀਕੇਟਡ ਅੰਦਾਜ਼ ਦੇ ਵਿੱਚ ਗੱਲ ਕਰ ਲਵੋ ਕਿ ਅਗਲਾ ਉਹਨੂੰ ਮਹਿਸੂਸ ਨਾ ਕਰ ਸਕੇ। ਅਤੇ ਇਹ ਰਿਪੋਰਟਰ ਦਾ ਕੰਮ ਆ, ਕਿਉਂਕਿ ਮੈਂ ਬੁਨਿਆਦੀ ਤੌਰ 'ਤੇ ਇੱਕ ਰਿਪੋਰਟਰ ਸਾਂ, ਰਿਪੋਰਟਰ ਤੋਂ ਐਡੀਟਰ ਬਣਿਆ, ਅਤੇ ਮੈਨੂੰ ਇਹ ਜਿਹੜਾ ਨਾ ਕੁਲੀਆ ਆਉਂਦਾ ਹੈ ਕਿ ਕਿਸ ਤਰੀਕੇ ਨਾਲ ਆਪਣੀ ਗੱਲ ਕਰਨੀ, ਔਰ ਕਿਹੜੀ ਜਿਹੜੀ ਸਖ਼ਤ ਤੋਂ ਸਖ਼ਤ ਗੱਲ ਜਿਹੜੀ ਔਰ ਜਿਹੜੀ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਹਕੂਮਤਾਂ ਨਹੀਂ ਕਰ ਸਕਦੀਆਂ ਉਹਨੂੰ ਕਿਸ ਅੰਦਾਜ਼ 'ਚ ਬਿਆਨ ਕਰਨਾ। ਇਹ ਅਲਹਮਦੁਲਿਲਾ ਫਨ ਜਿਹੜਾ ਅੱਲਾਹ ਤਾਲਾ ਨੇ ਸਿਖਾਇਆ, ਔਰ ਇਹਦੇ ਤੋਂ ਫਾਇਦਾ ਵੀ ਚੁੱਕਿਆ, ਸਖ਼ਤ ਤੋਂ ਸਖ਼ਤ ਗੱਲਾਂ ਵੀ ਕੀਤੀਆਂ। ਔਰ ਲੇਕਿਨ ਬਾਅਦ ਦੇਖੋ ਜੀ, ਹਕੂਮਤਾਂ ਦੇ ਮਾਮਲਾਤ ਹੁੰਦੇ ਨੇ, ਉਹ ਇਹਨਾਂ ਚੀਜ਼ਾਂ ਨੂੰ ਬੁਰਾ ਵੀ ਮਨਾਉਂਦੇ ਨੇ, ਬੇਸ਼ੁਮਾਰ ਇਸ ਹਵਾਲੇ ਦੇ ਨਾਲ ਜਿਹੜੀਆਂ ਮੁਸ਼ਕਲਾਂ ਵੀ ਕੱਟੀਆਂ ਨੇ, ਲੇਕਿਨ ਇਹ ਕਿ ਅਲਹਮਦੁਲਿਲਾ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਦੇ ਨਾਲ, ਉਹਦੇ ਮਿਹਰ ਦੇ ਨਾਲ ਜਿਹੜਾ ਆ ਸਰਵਾਈਵ ਵੀ ਕੀਤਾ ਔਰ ਆਪਣਾ ਇੱਕ ਨਾਮ ਬਣਾਇਆ।
ਪਾਕਿਸਤਾਨੀ ਜਰਨਲਿਜ਼ਮ, ਇਹਦੇ 'ਚ ਮਾਲਕਾਨ ਦਾ ਪੱਤਰਕਾਰੀ ਦੇ ਨਾਲ, ਜਰਨਲਿਜ਼ਮ ਦੇ ਨਾਲ, ਪ੍ਰੋਫੈਸ਼ਨਲਿਜ਼ਮ ਦੇ ਨਾਲ ਕਿੰਨਾ ਪਿਆਰ ਵੇਖਦੇ ਜੇ, ਔਰ ਕਮਾਈ ਦਾ ਜ਼ਰੀਆ ਜਿਹੜਾ, ਮੇਰੀ ਗੱਲ ਤਾਂ ਕੌੜੀ ਹੈ ਪਰ ਮੈਂ ਚਾਹੁੰਦਾ ਕਿ ਇਹਦਾ ਮਿੱਠਾ ਕਰਕੇ ਜਵਾਬ ਦਿਓਗੇ।
ਮੈਂ ਦੇਖੋ ਜੀ, ਹਕੀਕਤ ਇਹ ਆ ਕਿ ਹੁਣ ਜਿਹੜਾ ਨਾ ਇਹ ਜਰਨਲਿਜ਼ਮ ਬਹੁਤ ਵੱਡਾ ਇੱਕ ਬਿਜ਼ਨਸ ਬਣ ਗਿਆ, ਕਿਉਂਕਿ ਇਹਦੇ ਅਸਰਾਤ ਪੂਰੀ ਦੁਨੀਆ ਦੇ ਉੱਤੇ ਨੇ, ਔਰ ਮੀਡੀਆ ਜਿਹੜਾ ਇਹ ਆਪਣਾ ਬਹੁਤ ਵੱਡਾ ਅਸਰ ਰੱਖਦਾ ਹੈ, ਇਹ ਐਡਾ ਵੱਡਾ ਤੁਹਾਡੇ ਕੋਲ ਹਥਿਆਰ ਆ, ਅਤੇ ਉਹਨੂੰ ਜ਼ਾਹਿਰ ਹੈ ਉਹਨੂੰ ਇਸਤੇਮਾਲ ਕਰਨ ਵਾਸਤੇ ਫਿਰ ਸਾਡੇ ਜਿਹਾ ਮੁਲਕਾਂ 'ਚ ਜਿਹੜਾ ਨਾ ਉਹ ਇਖਤਿਆਰਾਤ ਹੀ ਸਾਰਾ ਕੁਝ ਹੁੰਦੇ ਨੇ, ਅਤੇ ਲੋਕ ਕਹਿੰਦੇ ਨੇ ਅਸੀਂ ਕਿਹੜੇ ਐਸਾ ਕੰਮ ਕਰੀਏ ਜਿਹਦੇ ਨਾਲ ਸਾਨੂੰ ਜਿਹੜਾ ਨਾ ਸ਼ੈਲਟਰ ਮਿਲੇ। ਅਤੇ ਜਰਨਲਿਜ਼ਮ ਦੇ ਨੂੰ ਹੁਣ ਦੇ ਮੌਜੂਦਾ ਜਰਨਲਿਜ਼ਮ ਜਿਹੜੀ ਹੈ ਉਹਨੂੰ ਤਾਂ ਸ਼ੈਲਟਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ। ਅੱਬ ਤੁਸੀਂ ਜਿੰਨੇ ਗਰੁੱਪ ਦੇਖ ਲਓ, ਉਹ ਇਸ ਟਾਈਮ ਨਵੇਂ ਆ ਰਹੇ ਨੇ ਜਰਨਲਿਜ਼ਮ ਦੇ ਵਿੱਚ, ਉਹ ਸਾਰੇ ਜਿਹੜੇ ਨੇ ਉਹ ਕਾਰੋਬਾਰੀ ਲੋਕ ਨੇ, ਔਰ ਆਪਣੇ ਕਾਰੋਬਾਰ ਨੂੰ ਤਹਫ਼ ਦੇਣ ਵਾਸਤੇ ਉਹ ਜਿਹੜਾ ਨਾ ਉਹ ਜਰਨਲਿਜ਼ਮ ਕਰਦੇ ਨੇ, ਔਰ ਬਦਕਿਸਮਤ ਹੀ ਇਹ ਆ ਕਿ ਉਹ ਇੱਕ ਜਿਹੜੀ ਇਹ ਤਹਿਰੀਕ ਦੇ ਤੌਰ 'ਤੇ ਸਹਾਫ਼ਤ ਕੀਤੀ ਜਾ ਰਹੀ ਸੀ, ਪੱਤਰਕਾਰੀ ਕੀਤੀ ਜਾ ਰਹੀ ਸੀ, ਉਹ ਹੁਣ ਖਤਮ ਹੁੰਦੀ ਜਾ ਰਹੀ ਹੈ। ਹੁਣ ਉਹਦੇ 'ਤੇ ਬਿਜ਼ਨਸ ਜਿਹੜਾ ਨਾ ਕਮਰਸ਼ਲਿਜ਼ਮ ਜਿਹੜਾ ਨਾ ਉਹ ਛਾ ਗਿਆ, ਔਰ ਮਾਲਕਾਨ ਜਿਹੜੇ ਨੇ ਇਸ ਟਾਈਮ ਜਿਹੜੀ ਜਰਨਲਿਜ਼ਮ ਹੋ ਰਹੀ ਹੈ ਉਹ ਮਾਲਕਾਨ ਔਰ ਹਕੂਮਤ ਦੇ ਦਰਮਿਆਨ ਹੋ ਰਹੀ ਹੈ, ਕਿਉਂਕਿ ਅਸਰਅੰਦਾਜ਼ ਹੁੰਦੇ ਨੇ, ਪਾਲਿਸੀਆਂ ਨਾ ਬਣਾਉਣੀਆਂ ਹੁੰਦੀਆਂ ਨੇ, ਉਹ ਆਪਣੇ ਜਿੱਥੋਂ ਦੇਖਦੇ ਨੇ ਕਿ ਸਾਨੂੰ ਇਹ ਸੂਟ ਕਰਦਾ, ਉਸ ਚੀਜ਼ ਨੂੰ ਜਿਹੜਾ ਉਸ ਪਾਲਿਸੀ ਨੂੰ ਜਿਹੜਾ ਉਹ ਆਪਣਾ ਨਾਫਜ਼ ਕਰ ਦਿੰਦੇ ਨੇ। ਬਾਕੀ ਉਹ ਜਿਹੜਾ ਰਿਪੋਰਟਰਾਂ ਦੀਆਂ ਖ਼ਬਰਾਂ ਵੀ ਬਹੁਤ ਜ਼ਿਆਦਾ ਕਿਲ ਹੋ ਜਾਂਦੀਆਂ ਨੇ, ਔਰ ਬਲਕਿ ਅਗਰ ਉਹਨਾਂ ਨੂੰ ਉਹ ਸਮਝਦੇ ਨੇ ਕਿ ਇਸ ਵਜ੍ਹਾ ਤੋਂ ਸਾਡਾ ਕਾਰੋਬਾਰ ਮੁਤਾਸਰ ਹੁੰਦਾ, ਤਾਂ ਉਹ ਕਈ ਦਫ਼ਾ ਉਸ ਰਿਪੋਰਟਰ ਵਿਚਾਰੇ ਨੂੰ ਫਾਰਗ ਵੀ ਕਰ ਦਿੱਤਾ ਜਾਂਦਾ, ਉਹ ਨੌਕਰੀ ਤੋਂ ਵੀ ਹੱਥ ਧੋ ਪੈਂਦਾ ਆ। ਮੈਂ ਸਮਝਦਾ ਕਿ ਇਨਵੈਸਟੀਗੇਸ਼ਨ ਰਿਪੋਰਟਿੰਗ ਦਾ ਇੱਕ ਬਹੁਤ ਵੱਡਾ ਖਲਾ ਆ, ਉੱਥੇ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ, ਔਰ ਇਸ ਟਾਈਮ ਅਗਰ ਕਿਸੇ ਦੀ ਵਰਥ ਹੈ ਔਰ ਕਿਸੇ ਦਾ ਨਾਂ ਬਣਦਾ ਹੈ ਤਾਂ ਉਹ ਸਿਰਫ ਇਨਵੈਸਟੀਗੇਸ਼ਨ ਜਰਨਲਿਜ਼ਮ 'ਚ ਹੀ ਬਣਦਾ, ਬਾਕੀ ਤੇ ਬਿਆਨਬਾਜ਼ੀਆਂ ਤੇ ਰੋਜ਼ ਹੁੰਦੀਆਂ ਰਹਿੰਦੀਆਂ ਨੇ, ਉਹਦੀ ਮੇਰੇ ਹਾਲ ਕੋਈ ਐਡੀ ਖਾਸ ਵਰਥ ਨਹੀਂ ਹੈ।
ਮੀਆਂ ਸਾਹਿਬ, ਅੱਜ ਜਦੋਂ ਤੁਸੀਂ ਇਹ ਦੱਸਿਆ ਹੈ ਕਿ ਜਰਨਲਿਜ਼ਮ ਦਾ ਰੂਪ ਰੰਗ ਆ ਜਿਹੜਾ ਉਹ ਹੋਰ ਤਰੀਕੇ ਦਾ, ਜਿਹਦੇ ਕੋਲ ਪੈਸਾ ਆ ਉਹਨੇ ਇੱਕ ਮੀਡੀਆ ਗਰੁੱਪ ਬਣਾ ਲਿਆ, ਮੈਂ ਇਹ ਚਾਹਾਂਗਾ ਕਿ ਦੋ ਤਗੜੇ ਸੰਡਿਆਂ ਦੀ ਲੜਾਈ ਦੇ ਵਿੱਚ ਸ਼ਟਾਲੇ ਦਾ ਜਾਂ ਕੱਟਿਆਂ ਦਾ ਨੁਕਸਾਨ, ਆਸਾਨ ਲਫ਼ਜ਼ਾਂ 'ਚ ਇਹ ਕਹਾਂਗਾ ਕਿ ਪੱਤਰਕਾਰ ਕਿੱਥੇ ਖਲੋਤੇ ਨੇ ਤੇ ਮੀਡੀਆ ਮਾਲਕਾਨ ਕਿੱਥੇ ਖਲੋਤੇ, ਔਰ ਤੁਸੀਂ ਇਹਨਾਂ ਦੋਵਾਂ ਨੂੰ ਕਿੱਦਾਂ ਵੇਖਦੇ ਜੇ?
ਦੇਖੋ ਜੀ, ਗੱਲ ਇਹ ਕਿ ਓਵਰਹਾਲ ਅਗਰ ਤੁਸੀਂ ਚੀਜ਼ ਦਾ ਜਾਇਜ਼ਾ ਲਓ ਨਾ, ਤਾਂ ਉਹਦੇ 'ਚ ਜਿਹੜਾ ਪੱਤਰਕਾਰ ਹੈ ਨਾ, ਜਿਹਨੂੰ ਅਸੀਂ ਵਰਕਿੰਗ ਜਰਨਲਿਸਟ ਕਹਿੰਦੇ ਹਾਂ, ਉਹ ਤਾਂ ਵਿਚਾਰਾ ਪਿਸ ਕੇ ਰਹਿ ਗਿਆ। ਸਾਰੇ ਘਿਓ ਮਲਾਈ ਜਿਹੜਾ ਨਾ ਉਹ ਮਾਲਕਾਨ ਖਾਈ ਜਾਂਦੇ ਨੇ, ਔਰ ਉਹ ਲੋਕਾਂ ਨੂੰ ਬਲੈਕਮੇਲ ਵੀ ਕਰਦੇ ਨੇ, ਲੋਕਾਂ ਨੂੰ ਫਾਇਦੇ ਵੀ ਚੁੱਕਦੇ ਨੇ, ਅਬਲਾਈਜ਼ ਵੀ ਕਰਦੇ ਨੇ, ਹਕੂਮਤਾਂ ਕੋਲੋਂ ਵੀ ਫਾਇਦਾ ਚੁੱਕਦੇ ਨੇ, ਲੇਕਿਨ ਉਹਦੀ ਕੰਡੀਸ਼ਨ ਜਿਹੜੀ ਹੈ ਨਾ ਵਰਕਿੰਗ ਜਰਨਲਿਸਟ ਦੀ, ਉਹ ਬਹੁਤ ਹੀ ਭੈੜੀ ਹੈ। ਲੇਕਿਨ ਇੱਕ ਆਮ ਜਿਹੜਾ 20 ਤੋਂ 25 ਹਜ਼ਾਰ ਰੁਪਇਆ ਜਾਂ 30 ਹਜ਼ਾਰ ਰੁਪਇਆ ਵੇਜਿਸ ਲੈ ਰਿਹਾ, ਉਹਦਾ ਜ਼ਰਾ ਉਹਦੇ ਘਰ ਦੇ ਹਾਲਾਤ ਦਾ ਤੁਸੀਂ ਜਾਇਜ਼ਾ ਲਵੋ, ਉਹਦਾ ਤਾਂ ਬਹੁਤ ਹੀ ਬੁਰਾ ਹਾਲ ਹੈ। ਔਰ ਫਿਰ ਉਸ ਤੋਂ ਬਾਅਦ ਉਹਦੀ ਇੱਕ ਐਸਾ ਪ੍ਰੋਫੈਸ਼ਨ ਹੈ, ਮੈਂ ਸਮਝਦਾ ਕਿ ਜਿਹੜਾ ਅਸੀਂ ਲੋਕਾਂ ਦੀ ਤਾਂ ਗੱਲ ਕਰਦੇ ਹਾਂ, ਆਪਣੀ ਅਸੀਂ ਗੱਲ ਹੀ ਨਹੀਂ ਕਰਦੇ, ਆਪਣੇ ਹਕੂਕ ਵਾਸਤੇ ਅਸੀਂ ਜਿਹੜਾ ਨਾ ਮਾਲਕ ਦੇ ਨਾਲ ਅਸੀਂ ਤਨਖਾਹ ਨਹੀਂ ਉਹਦੇ ਕੋਲ ਮੰਗ ਸਕਦੇ। ਇੱਕ ਆਮ ਮਾਮੂਲੀ ਵਰਕਰ ਜਿਹੜਾ ਉਹਦੇ ਘਰ ਦੇ ਬਹੁਤ ਬੁਰੇ ਹਾਲਾਤ ਨੇ। ਔਰ ਇਹਦੇ 'ਚ ਸਾਡੀਆਂ ਹਕੂਮਤਾਂ ਨੂੰ ਚਾਹੀਦਾ ਆ ਕਿ ਆਜ਼ਾਦੀ ਸਹਾਫ਼ਤ ਵਾਸਤੇ ਅਗਰ ਉਹਨਾਂ ਨੇ ਕੋਈ ਆਪਣਾ ਕਿਰਦਾਰ ਅਦਾ ਕਰਨਾ ਤਾਂ ਉਹ ਇਹਨਾਂ ਦੀਆਂ ਤਨਖਾਹਾਂ ਦੇ ਇਹਨਾਂ ਦੇ ਵੇਜਿਸ ਜਿਹੜੇ ਨੇ ਨਾ ਉਹਨਾਂ ਨੂੰ ਅਪਗ੍ਰੇਡ ਕਰਨ, ਔਰ ਉਹਨਾਂ ਨੂੰ ਜਿਹੜਾ ਸਾਡਾ ਵੇਜ ਬੋਰਡ ਅਵਾਰਡ ਹੈ ਉਹਨੂੰ ਨਾਫਜ਼ ਕਰਨਾ ਚਾਹੀਦਾ, ਉਹਨੂੰ ਮਸ਼ਰੂਤ ਕਰ ਦੇਣ ਇਸ਼ਤਿਹਾਰਾਤ ਦੇ ਨਾਲ, ਐਡ ਦੇ ਨਾਲ ਮਸ਼ਰੂਤ ਕਰ ਦੇਣ, ਔਰ ਉਸ ਅਖਬਾਰ ਜਾਂ ਉਸ ਟੀ ਵੀ ਨੂੰ ਐਡ ਦਿੱਤੇ ਜਾਣ ਜਿਹੜਾ ਤਨਖਾਹਾਂ ਜਿਹੜਾ ਉਹ ਵੇਜ ਬੋਰਡ ਦੇ ਮੁਤਾਬਕ ਦੇਵੇ, ਜਿਹੜਾ ਨਹੀਂ ਦਿੰਦਾ ਉਹਨੂੰ ਬੰਦ ਕਰ ਦੇਣਾ ਚਾਹੀਦਾ।
ਆਖਰੀ ਸਵਾਲ ਸਰ, ਪਾਕਿਸਤਾਨ 'ਚ ਪੰਜਾਬੀ ਜਰਨਲਿਜ਼ਮ, ਪੰਜਾਬੀ ਪੱਤਰਕਾਰੀ ਕਿੱਥੇ ਖਲੋਤੀ?
ਯਾਰ ਇਹ ਤਾਂ ਬਹੁਤ ਹੀ ਤੂੰ ਨਾ ਦੁੱਖ ਦੀ ਰਗ 'ਤੇ ਹੱਥ ਰੱਖ ਦਿੱਤਾ ਆ। ਬੜਾ ਦੁੱਖ ਹੁੰਦਾ ਹੈ ਕਿ ਪਾਕਿਸਤਾਨ 'ਚ ਜਿਹੜੀ ਨਾ ਪੰਜਾਬ ਕੋਈ 10 ਕਰੋੜ ਦੇ ਵਾਸੀਆਂ ਦਾ ਸੂਬਾ, ਲੇਕਿਨ ਬਦਕਿਸਮਤੀ ਇਹ ਹੈ ਕਿ ਇੱਥੇ ਉਹ ਪੰਜਾਬੀ ਜਰਨਲਿਜ਼ਮ ਨਾ ਤਾਂ ਉਸ ਤਰੀਕੇ ਦੇ ਨਾਲ ਇਸ ਟਾਈਮ ਮੈਟਰ ਕਰਦੀ ਹੈ, ਔਰ ਨਾ ਹੀ ਉਹਨੂੰ ਕੋਈ ਪਜ਼ੀਰਾਈ ਮਿਲਦੀ ਹੈ। ਅਤੇ ਪਾਕਿਸਤਾਨ ਦੇ ਵਿੱਚ ਤਾਂ ਜਿਹੜਾ ਪੰਜਾਬੀ ਦਾ ਮਜ਼ਮੂਨ ਆ ਜਿਹੜਾ ਪੜ੍ਹਾਇਆ ਜਾਂਦਾ, ਉਹਦੇ ਵੀ ਜਿਹੜੇ ਮਾਸਟਰ ਨੇ ਉਹ ਜਿਨ੍ਹਾਂ ਨੇ ਕੀਤਾ ਐੱਮ ਏ ਕੀਤਾ, ਉਹਨਾਂ ਦੇ ਨਾਲ ਵੀ ਕੋਈ ਸਹੀ ਸਲੂਕ ਨਹੀਂ ਕੀਤਾ, ਉਹਨਾਂ ਨੂੰ ਵੀ ਨੌਕਰੀਆਂ ਨਹੀਂ ਮਿਲਦੀਆਂ ਪਈਆਂ। ਇਹ ਜਿੰਨੀ ਦੇਰ ਤੱਕ ਤੁਸੀਂ ਜਿਹੜਾ ਨਾ ਉਹਦੇ 'ਚ ਨੌਕਰੀਆਂ ਨਹੀਂ ਦੇਵੋਗੇ ਔਰ ਇਹਨੂੰ ਮਾਲੀ ਮਾਮਲਾਤ ਨਾਲ ਵਾਬਸਤਗੀ ਨਹੀਂ ਇਹਨਾਂ ਦੀ ਕਰੋਗੇ ਪੰਜਾਬੀ ਦੀ, ਉਨੀ ਦੇਰ ਪੰਜਾਬੀ ਨੂੰ ਹੱਕ ਨਹੀਂ ਮਿਲ ਸਕਦਾ।
ਮੀਆਂ ਹਬੀਬੁੱਲਾ ਸਾਹਿਬ, ਬੜੀ ਬੜੀ ਮਿਹਰਬਾਨੀ, ਧੰਨਵਾਦ ਸਾਡੇ ਕਿ ਤੁਸੀਂ ਆਪਣੀ ਇੱਡੀ ਰੋਜ਼ 'ਚੋਂ ਇੱਡੀ ਮਸਰੂਫੀਅਤ ਦੇ ਵਿੱਚੋਂ ਕੁਝ ਸਮਾਂ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਦਾਤ ਕੀਤਾ।
ਨਹੀਂ ਜੀ, ਮੈਂ ਤੈਨੂੰ ਆਪਣਾ ਆਜ਼ਾਦ ਸਮਝਣਾ ਹੈ ਕਿ ਮੈਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਔਰ ਪੰਜਾਬੀ 'ਚ ਤੁਸੀਂ ਮੇਰਾ ਇੰਟਰਵਿਊ ਕੀਤਾ, ਔਰ ਮੇਰੇ ਪੰਜਾਬੀ ਭੈਣ ਭਰਾ ਇਹਦੇ ਤੋਂ ਮੁਸਤਫੀਦ ਹੋਣਗੇ, ਸੁਣਨਗੇ, ਮੇਰੇ ਵਾਸਤੇ ਇਸ ਤੋਂ ਵੱਡੀ ਮੈਂ ਕਹਿੰਦਾ ਆਜ਼ਾਦ ਦੀ ਗੱਲ ਹੀ ਕੋਈ ਨਹੀਂ ਗੀ।
ਜੀ ਇਹ ਸਨ ਉੱਚੇ ਕੱਦ ਦੇ, ਉੱਚੇ ਬੋਲਾਂ ਔਰ ਉੱਚੇ ਅੱਖਰਾਂ ਦੇ ਮਾਲਕ ਮੀਆਂ ਹਬੀਬੁੱਲਾ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਜਿਹੜੇ ਕਿ ਐਡੀਟਰ ਨੇ ਡੇਲੀ ਦਿਨ ਪਾਕਿਸਤਾਨ ਦੇ। ਇਹਦੇ ਨਾਲ ਹੀ ਗੱਲਬਾਤ ਔਰ ਬਹੁਤ ਸਾਰੀਆਂ ਗੱਲਾਂ ਆਉਣ ਵਾਲੇ ਵੇਲੇ ਲਈ ਉਧਾਰ ਕਰ ਲੈਂਦੇ ਹਾਂ, ਔਰ ਫਿਲਹਾਲ ਮਾਈਕ੍ਰੋਫੋਨ ਸਪੁਰਦ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।